ਜਿਨ੍ਹਾਂ ਭਗਤ ਸਾਹਿਬਾਨਾਂ ਨੇ ਸ਼ਬਦ ਉਚਾਰਨ ਕੀਤੇ, ਗੁਰੂ ਸਾਹਿਬਾਨ ਜੀ ਨੇ ਬਾਣੀ ਉਚਾਰਨ ਕੀਤੀ, ਸਿੱਖ ਪਿਆਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਸਰੀਰਕ ਤੌਰ 'ਤੇ ਜੇ ਇਤਿਹਾਸਿਕ ਤਰੀਕਾਂ ਦੇਖੀਏ ਤਾਂ ਸਦੀਆਂ ਹੋ ਚੁੱਕੀਆਂ ਨੇ ਸਾਡੇ ਤੋਂ ਜਾ ਚੁੱਕੇ। 300 ਸਾਲ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਗੁਰਗੱਦੀ ਦੀ ਰਸਮ ਮਰਿਆਦਾ ਨਿਭਾਉਂਦਿਆਂ ਹੋ ਗਿਆ। ਅਸੀਂ 300 ਸਾਲਾਂ ਮਨਾਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਉਸ ਤੋਂ ਅੱਗੇ ਲੈ ਲਓ ਬਾਬੇ ਨਾਨਕ ਦਾ ਆਗਮਨ ਲੈ ਲਓ। ਸਭ ਤੋਂ ਜਿਹੜੇ ਪੁਰਾਤਨ ਭਗਤ ਨੇ ਬਾਬਾ ਫਰੀਦ ਨੇ, ਉਹਨਾਂ ਦਾ ਜਨਮ ਸੰਨ 1173 ਦਾ ਹੈ। 1173 ਅਤੇ ਹੁਣ ਆਪਾਂ ਜਿਸ ਸਦੀ ਵਿੱਚ ਵਿਚਰ ਰਹੇ ਹਾਂ ਪਿਆਰਿਓ, ਆਪ ਦੇਖੋ 1000 ਸਾਲ ਦੇ ਕਰੀਬ ਆਪਾਂ ਢੁੱਕਣੇ ਪਏ। ਕਰੀਬ ਸ਼ਬਦ ਮੈਂ ਵਰਤੇ ਨੇ, 1000 ਸਾਲ, 900 ਸਾਲ ਤੋਂ ਵੱਧ ਵਕਤ ਹੋ ਚੁੱਕਾ ਹੈ। ਪਰ ਅੱਜ ਵੀ ਇਹਨਾਂ ਬਚਨਾਂ ਨੂੰ ਪੜ੍ਹੀਏ ਸਾਨੂੰ ਤਾਜ਼ਗੀ ਕਿਉਂ ਦਿੰਦੇ ਨੇ? ਕਿਉਂ ਬੰਦਾ ਜਦੋਂ ਅੱਕਿਆ ਹੋਇਆ ਜਪਜੀ ਸਾਹਿਬ ਪੜ੍ਹਦਾ ਅਤੇ ਸ਼ਾਂਤ ਹੋ ਜਾਂਦਾ? ਕਿਉਂ ਜਦੋਂ ਬਾਣੀ ਦਾ ਕੀਰਤਨ ਸੁਣਦਾ ਅਤੇ ਇੱਕੋ ਦਮ ਟਿਕ ਜਾਂਦਾ? ਕਿਉਂ ਜਦੋਂ ਸੁਖਮਨੀ ਸਾਹਿਬ ਸੁਣਦਾ ਅਤੇ ਸੱਚ ਜੇ ਜਿਸ ਦਿਨ ਬੰਦਾ ਅੱਤ ਦਾ ਕਲਪਿਆ ਹੋਵੇ, ਮੈਂ ਜ਼ਰੂਰ ਬੇਨਤੀ ਕਰਾਂਗਾ ਕਿਸੇ ਬੰਦੇ ਦੀ ਗੱਲ ਦਾ ਜਵਾਬ ਦੇਣ ਦੀ ਥਾਂ ਗੁਟਕਾ ਪਕੜ ਕੇ ਤੂੰ ਸੁਖਮਨੀ ਸਾਹਿਬ ਦੀਆਂ 2 ਅਸ਼ਟਪਦੀਆਂ ਸ਼ੁਰੂ ਕਰ, ਇੱਕੋ ਦਮ ਤੇਰੇ ਵਿਚਾਰ ਚੇਂਜ ਹੋ ਜਾਣਗੇ, ਚੇਂਜ ਆਏਗੀ। ਇਹ ਸਾਰੀ ਪ੍ਰੈਕਟੀਕਲ ਕਿਉਂ? ਜਿਨ੍ਹਾਂ ਨੇ ਉਚਾਰਨ ਕੀਤੀ ਉਹ ਦੇਹ ਦੇ ਲਿਹਾਜ਼ ਨਾਲ ਸਾਡੇ ਕੋਲ ਸਦੀਆਂ ਤੋਂ ਦੂਰ ਚਲੇ ਗਏ। ਪਰ ਗੁਰਮੁਖੋ, ਇਹਨਾਂ ਬਚਨਾਂ ਨੂੰ ਥੋਥੇ ਨਾ ਸਮਝਿਓ। ਇਸ ਬਚਨ ਵਿੱਚ ਉਸ ਦੇਹ ਦਾ ਆਪਣਾ ਆਪਾ ਜੀਵਨ ਟਿਕਿਆ ਹੈ, ਭਾਵੇਂ ਉਹ ਸਰੀਰ ਨਹੀਂ, ਪਰ ਜਿਸ ਸਰੀਰ ਨੇ ਬਾਣੀ ਉਚਾਰਨ ਕੀਤੀ ਉਹਦਾ ਅੰਦਰ ਸ਼ਬਦਾਂ ਦੇ ਵਿੱਚ ਰੱਖਿਆ ਹੋਇਆ ਹੈ, ਉਹ ਗਿਆਨ ਸ਼ਬਦ ਦੇ ਵਿੱਚ ਹੈ। ਤੇ ਕਦੀ ਵੀ ਆਪ ਦੇਖੋ ਮਹਾਂਪੁਰਖ ਕਮਾਈਆਂ ਕਰਦੇ ਨੇ, ਜਦੋਂ ਚਲੇ ਜਾਂਦੇ ਨੇ ਤੇ ਜਿਨ੍ਹਾਂ ਪਰਿਵਾਰਾਂ ਨਾਲ ਉਹਨਾਂ ਬਚਨ ਕੀਤੇ ਹੁੰਦੇ ਨੇ, ਉਹ ਬਚਨ ਉਹਨਾਂ ਦੇ ਸਰੀਰ ਤੋਂ ਬਾਅਦ ਵੀ ਫਲੀਭੂਤ ਹੁੰਦੇ ਨੇ, ਉਹ ਖਤਮ ਨਹੀਂ ਹੁੰਦੇ। ਅਸਲ ਵਿੱਚ ਉਹਨਾਂ ਦੇ ਬਚਨ ਵਿੱਚ ਆਪਣੀ ਕਮਾਈ ਦਿੱਤੀ ਹੁੰਦੀ ਹੈ। ਅਕਸਰ ਅਸੀਂ ਕਹਿੰਦੇ ਹਾਂ ਕਿ ਫਲਾਣੇ ਗੁਰਮੁਖ ਨੇ ਮੈਨੂੰ ਇਹ ਸ਼ਬਦ ਕਿਹਾ, ਉਸੇ ਦਿਨ ਮੈਂ ਨਸ਼ਾ ਛੱਡ ਦਿੱਤਾ, ਕਈ ਸੱਜਣ ਮਿਲਣਗੇ। ਫਲਾਣੇ ਨੇ ਨਿਤਨਿਮ ਕਿਹਾ, ਮੈਂ ਉਸ ਦਿਨ ਤੋਂ ਨਿਤਨਿਮ ਸ਼ੁਰੂ ਕਰ ਦਿੱਤਾ। ਕਈ ਵਾਰੀ ਕਈ ਸੱਜਣ ਹੈਰਾਨਗੀ 'ਚ ਕਹਿੰਦੇ ਨੇ ਬਹੁਤ ਕੁਛ ਸੁਣਿਆ, ਪਰ ਫਲਾਣੇ ਮਹਾਂਪੁਰਸ਼ਾਂ ਨੇ ਬਚਨ ਕਹਿ ਉਸ ਦਿਨ ਤੋਂ ਬਾਅਦ ਜੀਵਨ ਪਲਟ ਗਿਆ। ਮੇਰੀ ਇੱਕ ਬੇਨਤੀ ਹੈ, ਆਮ ਵੀ ਲੋਕ ਸਾਰੇ ਅਸੀਂ ਕਥਾਵਾਂ 'ਚ ਕੀਰਤਨੀਆਂ ਕਹਿੰਦੇ ਹਾਂ ਆਹ ਕਰੋ ਆਹ ਕਰੋ, ਪਿਆਰਿਓ ਕਈ ਵਾਰੀ ਸਾਡੀ ਆਪਣੀ ਕਮਾਈ ਨਹੀਂ ਹੁੰਦੀ। ਜਦੋਂ ਕਮਾਈ ਵਾਲਾ ਸ਼ਬਦ ਕਹਿੰਦਾ ਹੈ ਤੇ ਉਹਦੀ ਸ਼ਬਦਾਂ ਵਿੱਚ ਉਹਦੀ ਰਸਨਾ ਤੇ ਮਾਲਕ ਬਹਿੰਦਾ, ਉਹਦੀ ਕਮਾਈ ਦੇ ਅਸਰ ਨਾਲ ਦੂਜੇ ਦੀ ਜ਼ਿੰਦਗੀ ਵੀ ਪਲਟ ਜਾਂਦੀ ਹੈ। ਬਚਨਾਂ ਵਿੱਚ ਉਹ ਵਰਤਦਾ ਹੈ, ਸ਼ਾਇਦ ਇਹੀ ਕਾਰਨ ਹਜ਼ੂਰ ਨੇ ਇਹ ਖੈਣ ਅੱਖਰ ਇਹਨਾਂ ਅੱਖਰਾਂ ਵਿੱਚ, ਇਸ ਗਿਆਨ ਵਿੱਚ, ਇਸ ਸ਼ਬਦ ਵਿੱਚ ਗੁਰੂ ਆਪ ਸਮਾਇਆ। ਆਪਾਂ ਸਾਰੇ ਪੜ੍ਹਦੇ ਹਾਂ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੋ ਗੋ, ਗੁਰੂ ਬਚਨ ਹੈ ਤੇ ਬਚਨ ਗੁਰੂ ਹੈ, ਮਹਾਰਾਜ ਜੀ ਦੇ ਸ਼ਬਦ ਹੀ ਨੇ। ਆਪ ਸਭ ਨੂੰ ਚੇਤੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਹੇ, ਬਾਣੀ ਗੁਰੂ ਹੈ ਤੇ ਗੁਰੂ ਬਾਣੀ ਹੈ। ਸਿੱਧੀ ਜੀ ਗੱਲ, ਇਹਨੂੰ ਕਿਵੇਂ ਮੈਂ ਥੋੜ੍ਹਾ ਜਿਹਾ ਸਪਸ਼ਟ ਕਰਾਂ ਕਿ ਜਦੋਂ ਕੁਛ ਵੀ ਨਹੀਂ, ਪਿਛਲੇ ਦਿਨੀ ਬੇਨਤੀ ਕੀਤੀ ਹੈ ਬਾਣੀ ਆਈ ਕਿੱਥੋਂ? ਸਾਰੇ ਅਸੀਂ ਧੁਰ ਤੋਂ ਕਹੀ ਜਾਂਦੇ ਹਾਂ, ਇਲਹਾਮ ਕਹੀ ਜਾਂਦੇ ਹਾਂ, ਇਲਾਹੀ ਕਹੀ ਜਾਂਦੇ ਹਾਂ, ਰੱਬੀ ਕਹੀ ਜਾਂਦੇ ਹਾਂ, ਪਰਮਾਤਮਾ ਦੀ ਬਾਣੀ ਕਹੀ ਜਾਂਦੇ ਹਾਂ, ਖਸਮ ਦੀ ਬਾਣੀ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਨੁਕਤੇ ਨੂੰ ਸਮਝੀਏ ਕਿ ਜਦੋਂ ਕੁਛ ਵੀ ਨਹੀਂ ਸੀ, ਕੁਛ ਵੀ ਨਹੀਂ, ਉਸ ਦਿਨ ਅਰਜ਼ ਕੀਤੀ ਅਰਬਦ ਨਰਬਦ ਧੁੰਦੂ ਘਾਰਾ, ਧਰਨਾ ਗਗਨਾ ਹੁਕਮਾ ਮਾ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ, ਪਰ ਉਦੋਂ ਵੀ ਸੁਣ ਸਮਾਧ ਲਗਾਏਂਦਾ। ਜਦੋਂ ਦ੍ਰਿਸ਼ਟਮਾਨ ਕੁਛ ਵੀ ਨਹੀਂ, ਪਰਮਾਤਮਾ ਦੀ ਖੋਂਦ, ਪਰਮਾਤਮਾ ਉਦੋਂ ਸੁਣ ਵਿੱਚ ਹੈ। ਪਰ ਦੇਖੋ ਜਿੱਥੇ ਸੁਣ ਵਿੱਚ ਹੈ ਨਾ, ਉੱਥੇ ਪਰਮਾਤਮਾ ਦਾ ਸ਼ਬਦ ਉਸ ਸੁਣ ਵਿੱਚ ਸਮਾਇਆ ਹੋਇਆ। ਕਿਉਂਕਿ ਥੋੜ੍ਹਾ ਜਿਹਾ ਨੁਕਤਾ ਬਰੀਕ ਹੈ, ਅਸਲ ਵਿੱਚ ਇਹ ਜਿਹੜੇ ਅੱਖਰ ਨੇ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਨੇ। ਅਸੀਂ ਕਹਿੰਦੇ ਹਾਂ ਸ਼ਬਦ ਸਾਡਾ ਗੁਰੂ ਹੈ, ਤੇ ਜੇ ਕੋਈ ਪੁੱਛੇ ਵੀ ਹਜ਼ਾਰਾਂ ਸ਼ਬਦ ਨਹੀਂ, ਸਮਝੀਏ ਇਹ ਜਿਤਨੇ ਹਜ਼ਾਰਾਂ ਸ਼ਬਦ ਨੇ ਸਾਨੂੰ ਉਸ ਸ਼ਬਦ ਵੱਲ ਲਿਜਾਂਦੇ ਪਏ ਨੇ ਜਿਸ ਸ਼ਬਦ ਵਿੱਚੋਂ ਇਹ ਗਿਆਨ ਪੈਦਾ ਹੋਇਆ ਹੈ, ਜਿਸ ਥਾਂ ਤੋਂ ਆਏ। ਕੁਛ ਵੀ ਨਹੀਂ ਉਦੋਂ ਸੁਣ ਹੈ, ਤੇ ਸੁਣ ਦੇ ਵਿੱਚ ਪਰਮਾਤਮਾ ਦੀ ਆਪਣੀ ਸੁਣ ਨੇ ਤੇ ਇਹ ਕਿਸੇ ਨੇ ਦੇਖੀ ਨਹੀਂ। ਸਿਰਫ ਜਿਨ੍ਹਾਂ ਨੇ ਆਤਮਕ ਜੀਵਨ ਜੀਆ ਇਹ ਵੀ ਅਨੁਭਵ ਦੇ ਸ਼ਬਦ ਨੇ, ਇਹ ਤੇ ਕੋਈ ਕਹਿ ਹੀ ਨਹੀਂ ਸਕਦਾ ਕਿ ਜਿਨ੍ਹਾਂ ਨੇ ਸੁਣ ਵੇਖੀ ਨਹੀਂ। ਉਦੋਂ ਧਰਤੀ ਨਹੀਂ, ਆਕਾਸ਼ ਨਹੀਂ, ਸੂਰਜ ਨਹੀਂ, ਚੰਦਰਮਾ ਨਹੀਂ, ਮਾਰੂ ਰਾਗ ਦਾ ਸ਼ਬਦ ਅਰਬਦ ਨਰਬਦ ਵਾਲਾ ਕਿਸੇ ਧਰਮ ਦਾ ਚਿੰਨ੍ਹ ਨਹੀਂ, ਕਿਸੇ ਧਰਮ ਦਾ ਮਜ਼ਹਬ ਦਾ ਕੋਈ ਨਿਸ਼ਾਨ ਨਹੀਂ। ਫਿਰ ਕਿਵੇਂ ਪਤਾ ਲੱਗ ਗਿਆ, ਕਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਹਿਲਾਂ ਸੁਣ ਸੀ? ਦੇਖੋ ਬਾਬਾ ਨਾਨਕ ਨੇ ਕਿਹਾ ਨਾ ਕਿ ਸੁਣ ਸਮਾਧ ਲਗਾਏਗਾ, ਤੇ ਹਜ਼ੂਰ ਜਦੋਂ ਕੁਛ ਵੀ ਨਹੀਂ, ਅਰਬਦ ਹੁੰਦਾ 10 ਕਰੋੜ ਦੇ ਵਕਬਾ, 10 ਕਰੋੜ ਸਾਲ, ਤੇ ਨਰਬਦ ਦਾ ਅਰਥ ਹੈ ਜਿੱਥੇ ਗਿਣਤੀ ਮਕਾ ਦਿਓ ਉੱਥੇ ਗਿਣਤੀ ਖਾਈ ਨੇ। ਇਹ ਕਿਵੇਂ ਪਤਾ ਲੱਗ ਗਿਆ ਵੀ ਉਦੋਂ ਪਰਮਾਤਮਾ ਸੁਣ ਸਮਾਧੀ ਸੀ? ਕੋਈ ਵੇਖਣ ਵਾਲਾ ਵੀ ਕੋਈ ਨਹੀਂ, ਇਕੱਲਾ ਹੈ ਸੁਣ ਵਿੱਚ। ਦਰਅਸਲ ਜਦੋਂ ਸੁਰਤ ਨਾਲ ਸ਼ਬਦ ਦਾ ਅਭਿਆਸ ਕੀਤਾ ਜਾਂਦਾ ਹੈ ਤੇ ਕਰਨੀ ਵਾਲੇ ਸਤਿਗੁਰੂ ਸਾਹਿਬਾਨ ਜੀ ਉਸ ਅਵਸਥਾ ਤੱਕ ਜਾ ਪਹੁੰਚਦੇ ਨੇ ਜਿੱਥੋਂ ਸਭ ਕੁਛ ਪੈਦਾ ਹੋਇਆ, ਤੇ ਉਸ ਅਨੁਭਵ ਵਿੱਚੋਂ ਕਹਿੰਦੇ ਨੇ ਭਾਈ ਜਦੋਂ ਕੁਝ ਨਹੀਂ ਸੀ ਉਦੋਂ ਪਰਮਾਤਮਾ ਇਸ ਢੰਗ ਨਾਲ ਖੇਡ ਵਰਤਾ ਰਿਹਾ ਸੀ। ਉਸ ਸੁਣ ਵਿੱਚੋਂ ਇੱਕ ਹਰਕਤ ਪੈਦਾ ਹੋਈ, ਅੱਜ ਸੁਬਹਾ ਵੀ ਇਹ ਵਿਚਾਰ ਸੀ। ਉਹ ਜਿਹੜੀ ਹਰਕਤ ਹੋਈ ਉਹਨੂੰ ਦੇਖੋ ਕਿਸੇ ਵੀ ਧਰਮ ਨੇ ਇਨਕਾਰਿਆ ਨਹੀਂ। ਮੈਂ ਬੇਨਤੀ ਕਰਾਂ, ਬਾਈਬਲ ਮੈਂ ਪੜ੍ਹਿਆ, ਬਾਈਬਲ ਦੇ ਪਹਿਲੇ ਹੀ ਚੈਪਟਰ ਵਿੱਚ ਇਹ ਦਿੱਤਾ ਗਿਆ ਕਿ ਪਾਣੀ ਹੈ, ਉਹ ਕਹਿੰਦੇ ਨੇ ਆਤਮਾ ਪਰਮਾਤਮਾ ਦਾ ਆਤਮਾ ਤੜਫਦਾ ਪਿਆ, ਪ੍ਰਭੂ ਦਾ ਆਤਮਾ। ਉਹਨਾਂ ਦੇ ਸ਼ਬਦਾਂ ਵੱਲ ਨਾ ਤੁਰਿਓ, ਇਹਦਾ ਮਤਲਬ ਜਿਹੜਾ ਤੜਫਦਾ, ਤੜਫਣ ਇੱਕ ਹਰਕਤ ਹੈ। ਕੁਛ ਨੇ ਉਹਨਾਂ ਪਾਣੀ ਵਰਤਿਆ, ਇਹ ਜਿਹਦੀ ਤੜਫ ਸੀ ਇੱਕ ਹਰਕਤ ਸੀ। ਕੁਰਾਨ ਨੇ, ਇਸਲਾਮ ਨੇ ਮੰਨਿਆ ਕਿ ਜੋ ਕੁਝ ਵੀ ਦ੍ਰਿਸ਼ਟਮਾਨ ਪੈਦਾ ਹੋਇਆ ਇਹ ਕੁੰਨ ਫਾਕੁੰਨ ਸ਼ਬਦ ਕਿਹਾ, ਕੁੰਨ ਦਾ ਅਖਰੀ ਅਰਥ ਹੁੰਦਾ ਕਰਨਾ। ਅਸੀਂ ਬਾਣੀ ਚ ਪੜ੍ਹਦੇ ਹਾਂ ਯਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਕੁੰਨ, ਕੁੰਨ ਦਰ ਤੇ ਕਰ। ਉਹਨੇ ਕੁੰਨ ਕਿਹਾ, ਕੁੰਨ ਦਰ ਤੇ ਇੱਕ ਫੁਰਨਾ ਪੈਦਾ ਹੋਇਆ, ਸ਼ਬਦ ਨਿਕਲਿਆ, ਸਭ ਕੁਝ ਕਰ ਦਿੱਤਾ। ਜਦੋਂ ਅਸੀਂ ਹਿੰਦੂ ਮਤ ਦੀ ਫਿਲੋਸਫੀ ਪੜ੍ਹਦੇ ਹਾਂ ਉਹਦੇ ਵਿੱਚ ਬ੍ਰਹਮ ਦੀ ਗੱਲ, ਸ਼ਬਦ ਦੀ ਗੱਲ ਵੇਦਾਂ ਨੇ, ਉਪਨਿਸ਼ਦਾਂ ਨੇ ਕੀਤੀ, ਪਰ ਮੇਰੇ ਸਤਿਗੁਰੂ ਨੇ ਇੱਕ ਸਾਡੇ 'ਤੇ ਕਿਰਪਾਲਤਾ ਕਰ ਦਿੱਤੀ, ਉਹਨਾਂ ਗੁੰਝਲਾਂ ਨਹੀਂ ਪਾਈਆਂ। ਉਹਨਾਂ ਕਿਹਾ ਭਾਈ ਉਸ ਸੁਣ ਵਿੱਚ ਇੱਕ ਹਰਕਤ ਪੈਦਾ ਹੋਈ, ਉਸ ਹਰਕਤ ਵਿੱਚ ਉਸ ਪਰਮਾਤਮਾ ਦੀ ਸ਼ਬਦ ਉਹ ਸ਼ਕਤੀ ਏ ਜਿਹਨੇ ਸਭ ਕੁਝ ਸਮੇਟਿਆ। ਜਦੋਂ ਕੁਛ ਨਹੀਂ ਉਦੋਂ ਵੀ ਸ਼ਬਦ ਹੈ, ਤੇ ਜਦੋਂ ਕਈ ਕਰੋੜ ਸਦੀਆਂ ਇਨਸਾਨ ਜਿਉਂਦੇ ਰਹਿਣਗੇ ਸਭ ਕੁਝ ਮੁੱਕੇਗਾ ਤੇ ਕੇਵਲ ਸ਼ਬਦ ਹੀ ਰਹਿ ਜਾਏਗਾ। ਫਿਰ ਇਸ ਬੇਨਤੀ ਨੂੰ ਸਮਝਣ ਦੇ, ਪਹਿਲਾਂ ਵੀ ਸ਼ਬਦ ਫਿਰ ਵੀ ਸ਼ਬਦ, ਇਹ ਕਿਵੇਂ? ਬੀਜ ਹੈ ਇੱਕ ਰੁੱਖ, ਉਸ ਦਾ ਬੀਜ, ਅਗਿਆਨੀ ਬੰਦਾ ਜਿਹਨੂੰ ਰੁੱਖ ਬਾਰੇ ਜਾਣਕਾਰੀ ਨਹੀਂ, ਉਸ ਦੀ ਹਥੇਲੀ ਤੇ ਬੀਜ ਰੱਖੀਏ ਤੇ ਕਹੀਏ ਇਸ ਵਿੱਚ ਇੱਕ ਰੁੱਖ ਹੈ ਜਿਹੜਾ ਕਈ ਸਦੀਆਂ ਜੀਏਗਾ। ਇਹਦੇ ਵਿੱਚ ਉਹ ਰੁੱਖ ਹੈ ਜਿਹਦਾ ਤਣਾ ਬਹੁਤ ਮੋਟਾ, ਕਈ ਮੀਟਰ ਦੀ ਗੁਲਾਈ ਹੋਵੇਗੀ। ਇਸ ਵਿੱਚ ਉਹ ਰੁੱਖ ਹੈ ਜਿਹਦੇ ਪੱਤੇ ਹਜ਼ਾਰਾਂ ਬੰਦਿਆਂ ਨੂੰ ਛਾਂ ਦੇ ਸਕਦੇ ਨੇ, ਅਗਿਆਨੀ ਕਹੇਗਾ ਝੂਠ ਬੋਲਦਾ। ਪਰ ਜਦੋਂ ਉਸ ਬੀਜ ਨੂੰ ਜ਼ਮੀਨ ਵਿੱਚ ਬੀਜਿਆ ਤੇ ਸੱਚਮੁੱਚ ਉਸ ਬੀਜ ਦੇ ਵਿੱਚੋਂ ਅੰਕੁਰ ਨਿਕਲਿਆ, ਰੁੱਖ ਪੈਦਾ ਹੋਇਆ, ਉਸ ਬ੍ਰਿਕਸ਼ ਨੂੰ ਸਦੀਆਂ ਤੱਕ ਉਹਨੇ ਲੋਕਾਂ ਨੂੰ ਛਾਂ ਦਿੱਤੀ, ਤੇ ਗੁਰਮੁਖੋ ਸਦੀਆਂ ਬਾਅਦ ਜਦੋਂ ਰੁੱਖ ਦਾ ਬੀਜ ਸਮੇਟਿਆ ਗਿਆ, ਸਾਰਾ ਵਿਸਤਾਰ ਖਤਮ ਹੋਇਆ, ਤੇ ਫਿਰ ਉਹ ਨਿੱਕਾ ਜਿਹਾ ਬੀਜ ਰਹਿ ਗਿਆ ਜਿਹਦੇ ਵਿੱਚੋਂ ਨਿਕਲਿਆ ਸੀ। ਦੇਖੋ ਮੈਂ ਬਾਣੀ ਦੇ ਬਚਨ ਕਰ ਰਿਹਾ, ਮਿੱਥ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਸਿੱਖਾਂ ਤੂੰ ਸ਼ਬਦ, ਸ਼ਬਦ ਕੀ ਹੈ ਅਸਲੀਅਤ? ਜੇ ਮੈਨੂੰ 17-18 ਸਾਲ ਹੋ ਗਏ ਨੇ ਕਥਾ ਕਰਦਿਆਂ ਤਕਰੀਬਨ, ਕੋਈ ਜ਼ਰੂਰੀ ਨਹੀਂ ਹਰ ਬੰਦੇ ਨੂੰ ਮੇਰੇ ਸ਼ਬਦ ਚੰਗੇ ਲੱਗਣ, ਪਰ ਮੈਂ ਇਮਾਨਦਾਰੀ ਨਾਲ ਕਹਿੰਦਾ ਅੱਜ ਵੀ ਜਦੋਂ ਸ਼ਬਦ ਦੀ ਗੱਲ ਆਉਂਦੀ ਹੈ ਮੈਂ ਸੱਚ ਕਹਾਂਗਾ ਸ਼ਬਦ ਦੀ ਵਿਆਖਿਆ ਕੋਈ ਮਾਈ ਕਾ ਲਾਲ ਨਹੀਂ ਕਰ ਸਕਦਾ। ਆਹ ਅੱਖਰੀ ਸ਼ਬਦ ਇੱਕ ਨੇ, ਇਹ ਤੇ ਕੋਸ਼ ਵਿੱਚੋਂ ਵੀ ਅਰਥ ਮਿਲ ਸਕਦੇ ਨੇ, ਸੋਚਿਆ ਸੋਚਣਾ ਉਹ ਵੀ, ਪਰ ਜਿਸ ਸ਼ਬਦ ਜਿਹੜਾ ਨੁਕਤਾ ਗੁਰੂ ਜੀ ਸਮਝਾਉਂਦੇ ਨੇ ਜਿੱਥੋਂ ਨਿਕਲਿਆ ਉਹ ਸ਼ਬਦ ਦੀ ਕਿਉਂ ਵਿਆਖਿਆ ਕਰੇਗਾ ਭਾਈ? ਹਜ਼ੂਰ ਨੇ ਕਿਹਾ ਉਹ ਬੀਜ, ਸਾਰਾ ਵਿਸਤਾਰ ਕਰਕੇ ਬੀਜ ਰਹਿ ਗਿਆ, ਸੁਣ ਦੇ ਵਿੱਚ ਸ਼ਬਦ ਟਿਕਿਆ ਹੈ, ਤੇ ਗੁਰਮੁਖੋ ਜਿਸ ਦਿਨ ਪਸਾਰਾ ਕੀਤਾ ਕਈ ਯੁੱਗ ਤੱਕ ਪਸਾਰਾ ਰਿਹਾ, ਤੇ ਪਰਮਾਤਮਾ ਦੀ ਮੌਜ ਆਈ ਸਮੇਟਣਾ, ਉਹਨੇ ਸ਼ਬਦ ਦੀ ਖੇਡ ਵਰਤਾਈ, ਇੱਕ ਫੁਰਨਾ ਬਣਾਇਆ, ਸਭ ਕੁਝ ਤਬਾਹ ਕਰਕੇ ਖਤਮ ਕਰਕੇ ਫਿਰ ਸੁਮਨ ਸਮਾਧੀ ਵਿੱਚ। आओ बाणी चो बचन पढ़ो। ये बचन है, बाजी घर जैसे बाजी पाई